ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਯਿਸੂ ਮਸੀਹ ਦੀ ਇੱਕ ਤਮਸੀਲ ਦੇ ਬਾਰੇ ਦੱਸਾਂਗੀ, ਜਿਹਦੇ 'ਚ ਯਿਸੂ ਮਸੀਹ ਨੇ 10 ਕੁਆਰੀਆਂ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਇਹ ਤਮਸੀਲ ਸਾਨੂੰ ਕਲਾਮੇ ਮੁਕੱਦਸ 'ਚ ਮੱਤੀ ਰਸੂਲ ਦੀ ਅੰਜੀਲ ਇਹਦੇ 25ਵੇਂ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ 13ਵੀਂ ਆਇਤ ਤੱਕ ਪੜ੍ਹਨ ਨੂੰ ਮਿਲਦੀ ਏ। ਕਲਾਮੇ ਮੁਕੱਦਸ 'ਚ ਲਿਖਿਆ ਏ ਕਿ ਆਸਮਾਨ ਦੀ ਬਾਦਸ਼ਾਹੀ ਉਹਨਾਂ 10 ਕੁਮਾਰੀਆਂ ਦੀ ਤਰ੍ਹਾਂ ਹੋਏਗੀ ਜਿਹੜੀਆਂ ਆਪਣੀਆਂ ਮਸ਼ਲਾਂ ਲੈ ਕੇ ਦੁਲਹੇ ਦੇ ਇਸਤਕਬਾਲ ਨੂੰ ਨਿਕਲੀਆਂ। ਉਹਨਾਂ 'ਚੋਂ 5 ਬੇਵਕੂਫ ਤੇ 5 ਅਕਲਮੰਦ ਸਨ। ਜਿਹੜੀਆਂ ਬੇਵਕੂਫ ਸਨ ਉਹਨਾਂ ਨੇ ਆਪਣੀਆਂ ਮਸ਼ਲਾਂ ਤੇ ਲਈਆਂ, ਲੇਕਿਨ ਤੇਲ ਆਪਣੇ ਨਾਲ ਨਾ ਲਿਆ। ਮਗਰ ਅਕਲਮੰਦਾਂ ਨੇ ਆਪਣੀਆਂ ਮਸ਼ਲਾਂ ਦੇ ਨਾਲ ਆਪਣੀਆਂ ਕੁੱਪੀਆਂ 'ਚ ਤੇਲ ਵੀ ਲੈ ਲਿਆ। ਤੇ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਸਾਰੀਆਂ ਸੌਣ ਲੱਗੀਆਂ, ਲੇਕਿਨ ਬੱਚੋ ਅੱਧੀ ਰਾਤ ਨੂੰ ਸ਼ੋਰ ਹੋਣ ਲੱਗਾ ਕਿ ਦੇਖੋ ਦੁਲਹਾ ਆ ਗਿਆ ਏ। ਸਭ ਲੋਕ ਉਹਦੇ ਇਸਤਕਬਾਲ ਨੂੰ ਨਿਕਲੋ। ਤੇ ਬੱਚੋ ਅਸੀਂ ਵੇਖਨੀਆਂ ਕਿ ਉਸ ਵੇਲੇ ਉਹ ਸਾਰੀਆਂ ਕੁਵਾਰੀਆਂ ਉੱਠ ਕੇ ਆਪਣੀਆਂ ਆਪਣੀਆਂ ਮਸ਼ਲਾਂ ਠੀਕ ਕਰਨ ਲੱਗੀਆਂ। ਤੇ ਬੇਵਾਕੂਫਾ ਨੇ ਅਕਲਮੰਦਾਂ ਨੂੰ ਕਿਹਾ ਕਿ ਆਪਣੇ ਤੇਲ 'ਚੋਂ ਕੁਝ ਸਾਨੂੰ ਵੀ ਦੇ ਦਵੋ, ਕਿਉਂਕਿ ਸਾਡੀਆਂ ਮਸ਼ਲਾਂ ਬੁੱਝ ਰਹੀਆਂ ਨੇ। ਪਿਆਰੇ ਬੱਚੋ, ਅਸੀਂ ਵੇਖਨੀਆਂ ਕਿ ਜਿਹੜੀਆਂ ਬੇਵਾਕੂਫ ਕੁਵਾਰੀਆਂ ਸਨ ਉਹ ਆਪਣੇ ਨਾਲ ਮਸ਼ਲਾਂ ਤੇ ਲੈ ਕੇ ਆਈਆਂ, ਲੇਕਿਨ ਤੇਲ ਨਾ ਲੈ ਕੇ ਆਈਆਂ। ਦੁਲਹੇ ਨੇ ਜਦੋਂ ਆਉਣ 'ਚ ਦੇਰ ਲਗਾਈ ਤੇ ਉਦੋਂ ਤੱਕ ਉਹਨਾਂ ਦੀਆਂ ਮਸ਼ਲਾਂ 'ਚ ਜਿਹੜਾ ਤੇਲ ਸੀ ਉਹ ਖਤਮ ਹੋ ਰਿਹਾ ਸੀ ਤੇ ਉਹਨਾਂ ਦੇ ਕੋਲ ਹੋਰ ਤੇਲ ਨਹੀਂ ਸੀ। ਇਸ ਲਈ ਉਹ ਆਪਣੀਆਂ ਸਹੇਲੀਆਂ ਨੂੰ ਕਹਿਣ ਲੱਗੀਆਂ ਕਿ ਸਾਨੂੰ ਵੀ ਆਪਣੇ ਤੇਲ 'ਚੋਂ ਕੁਝ ਤੇਲ ਦੇ ਦਵੋ, ਲੇਕਿਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਇਹ ਕਿਹਾ ਕਿ ਇਹ ਤੇਲ ਤੁਹਾਡੇ ਤੇ ਸਾਡੇ ਦੋਨਾਂ ਦੇ ਲਈ ਕਾਫ਼ੀ ਨਹੀਂ, ਸੋ ਇਸ ਲਈ ਤੁਸੀਂ ਦੁਕਾਨ ਤੇ ਜਾਓ ਤੇ ਆਪਣੇ ਲਈ ਤੇਲ ਖਰੀਦ ਲਵੋ। ਪਿਆਰੇ ਬੱਚੋ, ਅਸੀਂ ਵੇਖਨੇ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਕੁੱਪੀਆਂ 'ਚ ਤੇਲ ਲਿਆ ਸੀ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ ਨੇ ਅਕਲਮੰਦ ਕੁਵਾਰੀਆਂ ਕਿਹਾ, ਤੇ ਜਿਨ੍ਹਾਂ ਨੇ ਆਪਣੇ ਨਾਲ ਤੇਲ ਨਹੀਂ ਰੱਖਿਆ ਸੀ ਉਹ ਬੇਵਾਕੂਫ ਕੁਵਾਰੀਆਂ 'ਚ ਸ਼ਾਮਿਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀਆਂ 5 ਬੇਵਾਕੂਫ ਕੁਵਾਰੀਆਂ ਸਨ ਉਹ ਦੁਕਾਨ ਤੇ ਗਈਆਂ ਤਾਂ ਕਿ ਉਹ ਤੇਲ ਲੈ ਸਕਣ। ਹਜੇ ਉਹ ਵਾਪਿਸ ਨਹੀਂ ਆਈਆਂ ਸਨ ਤੇ ਦੁਲਹਾ ਆ ਪਹੁੰਚਿਆ। ਜਿਹੜੀਆਂ ਕੁਵਾਰੀਆਂ ਤਿਆਰ ਸਨ ਉਹ ਉਹਦੇ ਨਾਲ ਸ਼ਾਦੀ ਦੇ ਜਸ਼ਨ 'ਚ ਅੰਦਰ ਚਲੀਆਂ ਗਈਆਂ ਤੇ ਦਰਵਾਜ਼ਾ ਬੰਦ ਹੋ ਗਿਆ। ਤੇ ਬੱਚੋ, ਅਸੀਂ ਵੇਖਿਆ ਕਿ ਕੁਝ ਦੇਰ ਬਾਅਦ ਬੇਵਾਕੂਫ ਕੁਵਾਰੀਆਂ ਵੀ ਆਈਆਂ ਤੇ ਆ ਕੇ ਕਹਿਣ ਲੱਗੀਆਂ ਕਿ ਇਹ ਖੁਦਾਵੰਦ ਸਾਡੇ ਲਈ ਦਰਵਾਜ਼ਾ ਖੋਲ ਦੇ। ਲੇਕਿਨ ਖੁਦਾਵੰਦ ਨੇ ਜਵਾਬ 'ਚ ਕਿਹਾ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ, ਬਸ ਜਾਗਦੇ ਰਹੋ ਕਿਉਂਕਿ ਤੁਸੀਂ ਨਾ ਤੇ ਉਸ ਦਿਨ ਨੂੰ ਜਾਣਦੇ ਹੋ ਤੇ ਨਾ ਹੀ ਉਸ ਘੜੀ ਨੂੰ। ਸੋ ਬੱਚੋ, ਇਸ ਤਮਸੀਲ 'ਚ ਖਾਸ ਕਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਸੀਹ ਯਿਸੂ ਦੀ ਆਮਦੇ ਸਾਨੀ ਦੇ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਕੋਈ ਵੀ ਯਿਸੂ ਮਸੀਹ ਦੀ ਰਾਸਤਬਾਜ਼ੀ ਤੇ ਉਹਨਾਂ ਦੇ ਪਾਕੀਜ਼ਾ ਇਮਾਨ ਦਾ ਇਕਰਾਰ ਕਰਦਾ ਹੈ ਉਹ ਸਭ ਉਹਨਾਂ 10 ਕੁਵਾਰੀਆਂ ਦੀ ਅਲਾਮਤ ਨੇ। ਪਿਆਰੇ ਬੱਚੋ, 5 ਅਕਲਮੰਦ ਤੇ 5 ਬੇਵਾਕੂਫ ਕੁਵਾਰੀਆਂ ਉਹਨਾਂ 2 ਗਰੋਹਾਂ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਯਿਸੂ ਮਸੀਹ ਦੀ ਆਮਦੇ ਸਾਨੀ ਦੇ ਵਕਤ ਹੋਣਗੇ। 5 ਬੇਵਾਕੂਫ ਕੁਵਾਰੀਆਂ ਨੂੰ ਅਸੀਂ ਰਿਆਕਾਰ ਤੇ ਨਹੀਂ ਕਹਿ ਸਕਦੇ, ਮਗਰ ਅਹਿਮਕ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਨੇ ਰੂਲ ਕੁਦਸ ਨੂੰ ਆਪਣੇ ਨਾਲ ਨਾ ਲਿਆ। ਉਹਨਾਂ ਨੇ ਆਪਣੇ ਕੰਮਾਂ ਤੇ ਉਸ ਸ਼ਖਸ ਦੀ ਤਰ੍ਹਾਂ ਤਕੀਆ ਕੀਤਾ ਜਿਹੜਾ ਜ਼ਿਆਫਤ 'ਚ ਸ਼ਾਦੀ ਦੇ ਲਿਬਾਸ ਦੇ ਬਗੈਰ ਆ ਗਿਆ ਸੀ ਤੇ ਉਹਨਾਂ ਦਾ ਦਿਲ ਪਥਰੀਲੀ ਜ਼ਮੀਨ ਦੀ ਮਾਨਿਤ ਸੀ। ਜਦੋਂ ਉਹਨਾਂ ਨੇ ਕਲਾਮ ਸੁਣਿਆ ਤੇ ਉਹਨੂੰ ਫੌਰਨ ਖੁਸ਼ੀ ਨਾਲ ਕਬੂਲ ਕਰ ਲਿਆ, ਲੇਕਿਨ ਆਪਣੇ ਅੰਦਰ ਜੜ੍ਹਾਂ ਨਾ ਰੱਖੀਆਂ। ਉਹਨਾਂ ਦਾ ਜੋਸ਼ੋ ਖਰੋਸ਼ ਚੰਦ ਰੋਜ਼ ਦਾ ਸੀ ਤੇ ਜਦੋਂ ਕਲਾਮ ਦੀ ਵਜ੍ਹਾ ਨਾਲ ਉਹਨਾਂ ਤੇ ਮੁਸੀਬਤ ਜਾਂ ਜ਼ੁਲਮ ਭਰਪਾ ਹੋਇਆ ਤੇ ਉਹਨਾਂ ਨੇ ਫਿਲਫੋਰ ਠੋਕਰ ਖਾਈ। ਖੁਦਗਰਜ਼ੀ ਨੇ ਕਲਾਮ ਦੇ ਬੀਜ ਨੂੰ ਉਹਨਾਂ ਦੇ ਸੰਗੀਨ ਦਿਲਾਂ 'ਚ ਜੜ ਪਕੜਨ ਨਾ ਦਿੱਤੀ ਤੇ ਉਹ ਫਲ ਨਾ ਲਿਆਏ। ਪਿਆਰੇ ਬੱਚੋ, ਯਾਦ ਰੱਖੋ ਕਿ ਤੇਲ ਤੋਂ ਮੁਰਾਦ ਰੂਲ ਕੁਦਸ ਏ। ਅਕਲਮੰਦ ਕੁਵਾਰੀਆਂ ਕਲੀਸੀਆ ਦੇ ਉਸ ਗਰੋਹ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਕਲਾਮ ਨੂੰ ਸੁਣਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ ਤੇ ਰੂਲ ਕੁਦਸ ਦੀ ਹਦਾਇਤ ਦੇ ਮੁਤਾਬਿਕ ਆਪਣੇ ਚਾਲ ਚੱਲਣ ਨੂੰ ਢਾਲਣਾ ਚਾਹੁੰਦੇ ਨੇ। ਪਿਆਰੇ ਬੱਚੋ, ਅਸੀਂ ਵੇਖਨੇ ਹਾਂ ਕਿ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਇਹਦੇ ਤੋਂ ਮੁਰਾਦ ਉਹਨਾਂ ਲੋਕਾਂ ਦਾ ਗੁਮਾਨ ਹੈ ਜਿਹੜੇ ਯਿਸੂ ਮਸੀਹ ਦੇ ਜ਼ਮਾਨੇ 'ਚ ਇਹ ਸੋਚ ਰਹੇ ਸਨ ਕਿ ਖੁਦਾ ਦੀ ਬਾਦਸ਼ਾਹੀ ਹੁਣੇ ਹੀ ਹੋ ਜਾਏਗੀ ਤੇ ਖੁਦਾਵੰਦ ਮਸੀਹ ਨੇ ਉਹਨਾਂ ਨੂੰ ਇਹ ਦੱਸਿਆ ਕਿ ਉਸ ਵੇਲੇ ਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ ਕਿ ਯਿਸੂ ਮਸੀਹ ਦੀ ਆਮਦ ਕਦੋਂ ਹੋਏਗੀ। ਬੇਵਾਕੂਫਾ ਨੇ ਅਕਲਮੰਦਾਂ ਕੋਲੋਂ ਤੇਲ ਮੰਗਿਆ, ਯਾਨੀ ਕਿ ਦੂਸਰਿਆਂ ਦਾ ਸਹਾਰਾ ਲੱਭਿਆ। ਆਪਣੀ ਨਿਜਾਤ ਦੇ ਲਈ ਸਾਨੂੰ ਖੁਦ ਹੀ ਰੂਲ ਕੁਦਸ ਤੇ ਮਸੀਹ ਯਿਸੂ ਨੂੰ ਆਪਣੇ ਦਿਲ 'ਚ ਉਤਾਰਨਾ ਹੁੰਦਾ ਹੈ। ਸਾਡੇ ਲਈ ਇਹ ਕੰਮ ਕੋਈ ਦੂਸਰਾ ਨਹੀਂ ਕਰ ਸਕਦਾ। ਜਿਵੇਂ ਕਿ ਕੋਈ ਆਪਣੀ ਸੀਰਤ ਤੇ ਆਪਣੇ ਚਾਲ ਚੱਲਣ ਦੂਸਰਿਆਂ ਨੂੰ ਨਹੀਂ ਦੇ ਸਕਦਾ, ਉਸੇ ਤਰ੍ਹਾਂ ਰੂਲ ਕੁਦਸ ਵੀ ਨਾ ਵੇਚਿਆ ਜਾ ਸਕਦਾ ਹੈ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ, ਨਾ ਕਿਸੇ ਨੂੰ ਉਧਾਰ ਦਿੱਤਾ ਜਾ ਸਕਦਾ ਹੈ। ਇਹਦੇ ਲਈ ਹਰ ਸ਼ਖਸ ਨੂੰ ਜ਼ਾਤੀ ਤੌਰ ਤੇ ਖੁਦ ਕੰਮ ਕਰਨਾ ਹੁੰਦਾ ਹੈ ਤੇ ਅਗਰ ਅਸੀਂ ਗਫਲਤ ਤੇ ਲਾਚਾਰੀ ਜ਼ਾਹਿਰ ਕਰਾਂਗੇ ਤੇ ਫਿਰ ਵਕਤ ਆਉਣ ਵਾਲਾ ਹੈ ਜਦੋਂ ਆਸਮਾਨੀ ਬਾਦਸ਼ਾਹਤ ਦੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਜਾਣਗੇ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਰਹੀਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਉਸੇ ਤਰ੍ਹਾਂ ਹੀ ਗੁਜ਼ਾਰੀਏ ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਅੱਜ ਦੀਆਂ ਗੱਲਾਂ ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 3107176962، نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ناں وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول پاک کلام دے نال تواڈی خدمت وچ حاضر ہاں، تے میں خداوند خدا دا شکر ادا کرنا وا کہ اج میں تانوں ایک بار پھر خداوند دا کلام سنا سکنا۔ ساتھیو، یہ گل سچ ہے کہ خدا پلا ہے، او دی شفقت ابدی ہے، او دا پیار نرالا ہے۔ او دی محبت نو، او دے پیار نو نہ سی سمجھ سکنے آ تے نہ ہی اونوں بیان کر سکنے آ، کیونکہ او دی محبت لازوال ہے، او دا فضل عجیب ہے۔ خداوند ساڈے خدا نو پتہ ہے کہ اسی گنہگار ہاں، خامیاں دے نال، کمزوریاں دے نال پرے ہوئے ہاں، پر اس باوجود خداوند ساڈا خدا ساڈے نال بڑی محبت کردا ہے، بڑا پیار کردا ہے۔ سو اس لیے ساتھیو، سانوں یہ چاہیے کہ اسی او دا ہر ویلے شکر ادا کریے، زندگی دے لئی، زندگی دیاں ساریاں برکتاں دے لئی خدا دا شکر ادا کریے۔ آؤ ساتھیو، ہن اسی اپنے ایمان دی مضبوطی دے لئی خدا دی آواز نو، خدا دے کلام نو سنیے۔ جیویں کہ ساتھیو، تسی اس گل تو واقف ہو کہ اسی انہاں دنہاں وچ بائبل مقدس دے نویں عہد نامے دی کتاباں دا مطالعہ کرن دے ہاں۔ سو اج اسی پالوس رسول دا خط فیلمون دے نام ایدے تے غور خوض کریں گے، اس گل نوں جانیں گے کہ پالوس رسول نے اے خط فیلمون نوں کیوں لکھیا، اس خط وچ کی خیال، کی پیغام پایا جاندا ہے، تے ساڈے لئی کیڑی ہدایت اور رہنمائی ایدے وچ پائی جاندی ہے۔ ساتھیو، فیلمون دے نام خط بائبل مقدس دے نویں عہد نامے وچ پایا جاندا ہے، تے اے خط بائبل مقدس دی 18ویں کتاب ہے، تے اسی ویکھنے کہ اے خط پالوس رسول دے خطاں چوں سب توں چھوٹا ہے۔ ایدا ایک ہی باب ہے جدی 5 آیات نے۔ ساتھیو، پالوس رسول نے اے خط اس ویلے لکھیا جدوں او بزرگی دے ایام وچ داخل ہویا، تے ساتھیو اے خط پالوس رسول نے خاص طور نال فیلمون نوں لکھیا۔ ساتھیو، فیلمون کلسے کلیسیا دا ایک ممبر سی، او پالوس دے وسیلے توں تبدیل ہویا، تے او دا کار ہر جگہ سی جتھے کلیسیا عبادت کردی سی۔ ساتھیو، جدوں پالوس روم وچ قید سی، اس ویلے کلسے دی کلیسیا دا ایک ممبر فیلمون دا غلام اونیسموس فیلمون نوں نقصان پہنچا کے روم نوں بھج گیا۔ او پالوس نوں پہلو تو جاندا سی، کیونکہ پالوس او دے مالک فیلمون دے کار وچ اکثر ٹھہردا سی۔ ਸੋ ਅਨੀਸਮੁਸ ਰੋਮ ਵਿੱਚ ਕਿਸੇ ਤਰੀਕੇ ਨਾਲ ਪਾਲੂਸ ਨੂੰ ਮਿਲਿਆ ਤੇ ਉਹਨੇ ਪਾਲੂਸ ਰਸੂਲ ਦੇ ਜ਼ਰੀਏ ਨਾਲ ਖੁਸ਼ਖਬਰੀ ਦਾ ਪੈਗਾਮ ਸੁਣ ਕੇ, ਨਿਜਾਤ ਦਾ ਪੈਗਾਮ ਸੁਣ ਕੇ, ਯਾਨੀ ਕਿ ਯਿਸੂ ਮਸੀਹ ਦੇ ਬਾਰੇ ਸੁਣ ਕੇ ਉਹ ਯਿਸੂ ਮਸੀਹ ਦੇ ਮਾਨ ਲਿਆਇਆ ਤੇ ਉਹਨੇ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦਾ ਕਬੂਲ ਕੀਤਾ। ਸੋ ਇੱਕ ਦਿਨ ਖੁਦਾ ਦੇ ਇੰਤਜ਼ਾਮ ਦੇ ਮੁਤਾਬਿਕ ਉਹ ਫਿਲਮੋਂ ਨੂੰ ਛੱਡ ਕੇ ਇਹਦੇ ਕੋਲ ਆ ਗਿਆ। ਪਰ ਅਸੀਂ ਵਿਖਣਿਆ ਕਿ ਪਾਲੂਸ ਰਸੂਲ ਨੇ ਅਨੀਸਮੁਸ ਨੂੰ ਹਦਾਇਤ ਕੀਤੀ ਕਿ ਉਹ ਵਾਪਿਸ ਆਪਣੇ ਮਾਲਿਕ ਫਿਲਮੋਂ ਦੇ ਕੋਲ ਜਾਏ, ਜਿਹੜਾ ਕਿ ਕੁਲਸੇ ਵਿੱਚ ਹੈ, ਕਿਉਂਕਿ ਫਿਲਮੋਂ ਵਾਪਸ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ। ਪਰ ਸਾਥੀਓ, ਅਨੀਸਮੁਸ ਡਰਦਾ ਸੀ, ਖੌਫ ਖਾਂਦਾ ਸੀ, ਸੋ ਇਸ ਲਈ ਉਹਨੇ ਪਾਲੂਸ ਨੂੰ ਕਿਹਾ ਕਿ ਉਹ ਸਿਫਾਰਿਸ਼ ਕਰੇ ਕਿ ਉਹ ਮੈਨੂੰ ਮਾਫ਼ ਕਰ ਦੇਵੇ, ਤੇ ਹੁਣ ਉਹ ਮੈਨੂੰ ਗੁਲਾਮ ਦੇ ਵਾਂਗੂ ਨਹੀਂ ਬਲਕਿ ਆਪਣੇ ਭਰਾਵਾਂ ਦੇ ਵਾਂਗੂ ਕਬੂਲ ਕਰੇ। ਸਾਥੀਓ, ਪਾਲੂਸ ਨੇ ਇਸ ਖੱਤ ਵਿੱਚ ਫਿਲਮੋਂ ਨੂੰ ਉਹਦੇ ਗੁਲਾਮ ਅਨੀਸਮੁਸ ਨਾਲ ਸੁਲ੍ਹਾ ਕਰਨ ਦੀ ਦਰਖਾਸਤ ਕੀਤੀ। ਸਾਥੀਓ, ਬੇਸ਼ੱਕ ਰੋਮੀ ਕਾਨੂੰਨ ਦੇ ਮੁਤਾਬਿਕ ਇੱਕ ਭੱਜੇ ਹੋਏ ਗੁਲਾਮ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਸੀ, ਪਰ ਅਸੀਂ ਵਿਖਣਿਆ ਕਿ ਪਾਲੂਸ ਰਸੂਲ ਨੇ ਅਨੀਸਮੁਸ ਦੀ ਵਕਾਲਤ ਕੀਤੀ, ਉਹਦੀ ਸਿਫਾਰਿਸ਼ ਕੀਤੀ, ਫਿਲਮੋਂ ਕੋਲੋਂ ਦਰਖਾਸਤ ਕੀਤੀ ਕਿ ਉਹ ਆਪਣੇ ਇਸ ਗੁਲਾਮ 'ਤੇ ਮਿਹਰਬਾਨੀ ਫਰਮਾਏ, ਉਹਨੂੰ ਆਪਣਾ ਭਰਾ, ਆਪਣਾ ਦੋਸਤ ਕਬੂਲ ਕਰੇ ਅਤੇ ਉਹਨੂੰ ਉਹ ਮਾਫ਼ ਕਰ ਦੇਵੇ। ਸੋ ਅਸੀਂ ਫਿਲਮੋਂ ਦੇ ਖੱਤ ਵਿੱਚ ਜਿਹੜਾ ਕਿ ਪਾਲੂਸ ਰਸੂਲ ਨੇ ਲਿਖਿਆ ਸੀ, ਇਹਦੇ ਵਿੱਚ ਬੜੇ ਵਾਜ਼ੇ ਤੌਰ ਨਾਲ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਪਾਲੂਸ ਰਸੂਲ ਫਿਲਮੋਂ ਤੋਂ ਇਲਤਮਾਸ ਕਰਦਾ ਹੈ, ਦਰਖਾਸਤ ਕਰਦਾ ਹੈ। ਉਹ ਫਿਲਮੋਂ ਤੋਂ ਆਪਣੀ ਦਰਖਾਸਤ ਇੱਕ ਮਸੀਹੀ ਭਰਾ ਦੀ ਹੈਸੀਅਤ ਨਾਲ ਕਰਦਾ ਹੈ ਕਿ ਉਹ ਅਨੀਸਮੁਸ ਨੂੰ ਇੱਕ ਗੁਲਾਮ ਦੇ ਵਾਂਗੂ ਨਹੀਂ ਬਲਕਿ ਮਸੀਹ ਵਿੱਚ ਭਰਾ ਦੇ ਵਾਂਗੂ ਕਬੂਲ ਕਰੇ। ਪਾਲੂਸ ਰਸੂਲ ਫਿਲਮੋਨ ਨੂੰ ਸਮਝਾਉਂਦਾ ਹੈ ਕਿ ਉਨੇਸਿਮਸ ਪਹਿਲੂ ਤੇ ਕੋਈ ਕੰਮ ਦਾ ਨਹੀਂ ਸੀ, ਪਰ ਹੁਣ ਹਕੀਕਤ ਵਿੱਚ ਉਹ ਤੇਰੇ ਤੇ ਮੇਰੇ ਦੋਵਾਂ ਦੇ ਲਈ ਕੰਮ ਦਾ ਬੰਦਾ ਹੈ, ਯਾਨੀ ਕਿ ਉਹਨੂੰ ਖੁਦਾ ਦੀ ਖਿਦਮਤ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸੋ ਸਾਥੀਓ, ਪੌਲੁਸ ਰਸੂਲ ਦੀ ਇਹ ਖਾਹਿਸ਼ ਸੀ ਕਿ ਉਨੇਸਿਮਸ ਰੋਮ ਵਿੱਚ ਕੈਦ ਦੇ ਦੌਰਾਨ ਉਹਦੇ ਨਾਲ ਰਹੇ ਤੇ ਉਹਦੀ ਖਿਦਮਤ ਕਰੇ। ਸੋ ਇਸ ਲਈ ਪੌਲੁਸ ਰਸੂਲ ਨੇ ਉਨੇਸਿਮਸ ਨੂੰ ਕਾਨੂੰਨੀ ਮਾਲਕ ਦੇ ਕੋਲ ਵਾਪਸ ਕਲੀਆ ਮਜਬੂਰ ਕੀਤਾ, ਤੇ ਪੌਲੁਸ ਰਸੂਲ ਨੇ ਫਿਲਮੋਨ ਨੂੰ ਇਹ ਗੱਲ ਕਹੀ ਕਿ ਇਹਨੂੰ ਨੁਕਸਾਨ ਨਾ ਪਹੁੰਚਾਏ ਬਲਕਿ ਇਹਨੂੰ ਮਸੀਹ ਵਿੱਚ ਆਪਣਾ ਭਰਾ ਕਬੂਲ ਕਰੀ। ਸਾਥੀਓ, ਖਤ ਦੇ ਇਖਤਤਾਮ ਤੇ ਪੌਲੁਸ ਤੇ ਉਹਦੇ ਨਾਲ ਰੋਮ ਵਿੱਚ ਕੈਦ ਹਮ ਖਿਦਮਤ ਭਰਾਵਾਂ ਨੂੰ ਸਲਾਮ ਤੇ ਬਰਕਤ ਦਿੰਦਾ ਹੈ, ਤੇ ਅਸੀਂ ਵਿਖਨੇ ਕਿ ਇਸ ਤਰ੍ਹਾਂ ਪੌਲੁਸ ਰਸੂਲ ਆਪਣੇ ਖਤ ਦਾ ਇਖਤਤਾਮ ਕਰਦਾ ਹੈ। ਸਾਥੀਓ, ਫਿਲਮੋਨ ਦੇ ਨਾਮ ਖਤ ਲਿਖਦੇ ਹੋਏ ਪੌਲੁਸ ਰਸੂਲ ਤਕਰੀਬਨ 5 ਦਫ਼ਾ ਲਫ਼ਜ਼ ਕੈਦ ਦਾ ਇਸਤੇਮਾਲ ਕਰਦਾ ਹੈ। ਸੋ ਇਹਦਾ ਮਤਲਬ ਹੈ ਕਿ ਪੌਲੁਸ ਰਸੂਲ ਨੇ ਜਦੋਂ ਇਹ ਖਤ ਲਿਖਿਆ ਸੀ ਉਸ ਵੇਲੇ ਉਹ ਕੈਦ ਵਿੱਚ ਸੀ। ਸਾਥੀਓ, ਫਿਲਮੋਨ ਦੇ ਖਤ ਵਿੱਚ ਸਾਡੇ ਵਾਸਤੇ ਇੱਕ ਖਾਸ ਪੈਗਾਮ ਪਾਇਆ ਜਾਂਦਾ ਹੈ। ਯਾਦ ਰੱਖੋ ਕਿ ਇਸ ਖਤ ਵਿੱਚ ਗੁਲਾਮ ਦੀ ਦੋ ਤਸਵੀਰਾਂ ਪੇਸ਼ ਕੀਤੀਆਂ ਗਈਆਂ ਨੇ। ਤੋਬਾ ਕਰਨ ਤੋਂ ਪਹਿਲਾਂ ਗੁਲਾਮ ਦੀ ਹੈਸੀਅਤ ਜਾਨਵਰ ਵਾਂਗੂ ਹੁੰਦੀ ਹੈ, ਉਹਦੇ ਕੋਈ ਹਕੂਕ ਨਹੀਂ ਹੁੰਦੇ, ਉਹਦਾ ਮਾਲਿਕ ਉਹਦੇ ਨਾਲ ਜਿਵੇਂ ਦਾ ਸਲੂਕ ਕਰਨਾ ਚਾਹੇ ਕਰ ਸਕਦਾ ਹੈ। ਭਜੇ ਹੋਏ ਗੁਲਾਮ ਨੂੰ ਜਾਨ ਤੋਂ ਮਾਰਿਆ ਜਾ ਸਕਦਾ ਹੈ, ਉਹਦੀ ਸਜ਼ਾ ਮੌਤ ਹੈ, ਪਰ ਤੋਬਾ ਕਰਨ ਤੇ ਮਸੀਹ ਤੇ ਇਮਾਨ ਰੱਖਣ ਨਾਲ ਗੁਲਾਮ ਗੁਲਾਮ ਨਹੀਂ ਰਹਿੰਦਾ ਬਲਕਿ ਉਹ ਮਸੀਹ ਵਿੱਚ ਭਰਾ ਦਾ ਦਰਜਾ ਪਾਉਂਦਾ ਹੈ। ਸਾਥੀਓ, ਗੁਲਾਮ ਕਦੇ ਵੀ ਮਾਲਿਕ ਦੇ ਬਰਾਬਰ ਨਹੀਂ ਹੋ ਸਕਦਾ, ਪਰ ਅਸੀਂ ਵੇਖਦੇ ਕਿ ਜਦੋਂ ਕੋਈ ਸ਼ਖਸ ਯਸੂ ਮਸੀਹ ਵਿੱਚ ਆ ਜਾਂਦਾ ਹੈ, ਜਦੋਂ ਕੋਈ ਸ਼ਖਸ ਯਸੂ ਮਸੀਹ ਨੂੰ ਕਬੂਲ ਕਰ ਲੈਂਦਾ ਹੈ, ਉਸ ਵੇਲੇ ਯਸੂ ਮਸੀਹ ਵਿੱਚ ਸਾਰੇ ਬਰਾਬਰ ਹੁੰਦੇ ਨੇ, ਯਕਸਾ ਹੁੰਦੇ ਨੇ। ਕੋਈ ਮਾਲਿਕ ਕੋਈ ਗੁਲਾਮ ਨਹੀਂ ਹੁੰਦਾ, ਕੋਈ ਅਮੀਰ ਜਾਂ ਗਰੀਬ ਨਹੀਂ ਹੁੰਦਾ, ਬਲਕਿ ਸਾਰੇ ਇੱਕ ਹੁੰਦੇ ਨੇ। ਪਰ ਫਿਰ ਸਾਥੀਓ, ਇਸ ਖਤ ਵਿੱਚ ਇੱਕ ਦੂਜੇ ਦੇ ਕਸੂਰ ਮਾਫ਼ ਕਰਨ ਦੀ ਇੱਕ ਅਮਲੀ ਮਿਸਾਲ ਪੇਸ਼ ਕੀਤੀ ਗਈ ਹੈ, ਕਿਉਂਕਿ ਮਸੀਹ ਯਸੂ ਨੇ ਵੀ ਸਾਡੇ ਬੇਸ਼ੁਮਾਰ ਕਸੂਰ ਗੁਨਾਹ ਮਾਫ਼ ਕੀਤੇ ਨੇ। ਸੋ ਇਸ ਲਈ ਅਸੀਂ ਵੀ ਇੱਕ ਦੂਜੇ ਨੂੰ ਮਾਫ਼ ਕਰੀਏ ਤੇ ਇੱਕ ਦੂਜੇ ਨੂੰ ਮਾਫ਼ ਕਰਨ ਦੇ ਲਈ ਕਹੀਏ। ਸਾਥੀਓ, ਅਸੀਂ ਵੀ ਪੌਲੁਸ ਰਸੂਲ ਦੇ ਵਾਂਗੂ ਦੋ ਭਰਾਵਾਂ ਵਿੱਚ ਸੁਲਾ ਕਰਵਾ ਸਕਦੇ ਹਾਂ, ਦੋ ਦੋਸਤਾਂ ਵਿੱਚ ਸੁਲਾ ਕਰਾ ਸਕਦੇ ਹਾਂ। ਸੋ ਜਦੋਂ ਅਸੀਂ ਵਿਖਨੇ ਹਾਂ ਕਿ ਖਾਨਦਾਨੀ ਤੌਰ ਨਾਲ ਜਾਂ ਕਲੀਸਿਆਈ ਤੌਰ ਨਾਲ ਜਾਂ ਮੁਆਸ਼ਰਤੀ ਤੌਰ ਨਾਲ ਕਿਸੇ ਰਿਸ਼ਤੇ ਵਿੱਚ ਜੁਦਾਈ ਆ ਗਈ ਹੈ, ਦਰਾੜ ਆ ਗਈ ਹੈ, ਤੇ ਅਸੀਂ ਉਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਕਿਰਦਾਰ ਅਦਾ ਕਰੀਏ। ਸਾਥੀਓ, ਅਸੀਂ ਸੁਲਾ ਕਰਵਾਉਣ ਵਾਲੇ ਬਣੀਏ, ਅਸੀਂ ਜੁਦਾਈਆਂ ਨੂੰ ਖਤਮ ਕਰਵਾਉਣ ਵਾਲੇ ਬਣੀਏ, ਅਸੀਂ ਮਾਫ਼ੀ ਤੇ ਮੁਹੱਬਤ ਦਾ ਸਬਕ ਸਿਖਾਉਣ ਵਾਲੇ ਬਣੀਏ, ਨਸੀਹਤ ਕਰੀਏ, ਹਦਾਇਤ ਕਰੀਏ ਕਿ ਅਸੀਂ ਇੱਕ ਦੂਜੇ ਦੀ ਗਲਤੀ ਖਤਾਵਾਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਪਿਆਰ ਕਰੀਏ, ਮੁਹੱਬਤ ਕਰੀਏ। ਸਾਥੀਓ, ਖੁਦਾ ਦੇ ਖਾਦਮਾਂ ਦੇ ਵਾਂਗੂ, ਖੁਦਾ ਦੇ ਬੰਦਿਆਂ ਦੇ ਵਾਂਗੂ ਅਸਾਂ ਮਸੀਹ ਯਸੂ ਵਰਗੀ ਮੁਹੱਬਤ ਨੂੰ ਅਪਣਾਉਣਾ ਹੈ ਤੇ ਇੱਕ ਦੂਜੇ ਦੇ ਗੁਨਾਹਾਂ ਨੂੰ ਮਾਫ਼ ਕਰਨਾ ਹੈ। ਪਰ ਫਿਰ ਯਾਦ ਰੱਖੋ ਕਿ ਇਸ ਖਤ ਵਿੱਚ ਸਾਨੂੰ ਇਹ ਵੀ ਪੈਗਾਮ ਦਿੱਤਾ ਗਿਆ ਹੈ ਕਿ ਗੁਨਾਹ ਦੀ ਵਜ੍ਹਾ ਤੋਂ ਅਸੀਂ ਆਪਣਾ ਤਾਲੁਕ ਮਸੀਹ ਖੁਦਾਵੰਦ ਦੇ ਨਾਲ ਨਹੀਂ ਜੋੜ ਪਾਉਂਦੇ, ਪਰ ਜਦੋਂ ਅਸੀਂ ਤੋਬਾ ਕਰ ਲੈਂਦੇ ਹਾਂ, ਮਸੀਹ ਯਸੂ ਤੇ ਇਮਾਨ ਲੈ ਆਉਂਦੇ ਹਾਂ, ਉਸ ਵੇਲੇ ਅਸੀਂ ਗੁਨਾਹ ਦੇ ਗੁਲਾਮ ਨਹੀਂ ਰਹਿੰਦੇ, ਨਜਾਤ ਪਾ ਕੇ ਅਸੀਂ ਮਸੀਹ ਯਸੂ ਨਾਲ ਆਪਣਾ ਨਾਤਾ ਆਪਣਾ ਰਿਸ਼ਤਾ ਜੋੜ ਲੈਂਦੇ ਹਾਂ। ਮਸੀਹ ਯਸੂ ਵਿੱਚ ਅਸੀਂ ਇੱਕ ਨਵੀਂ ਮਖਲੂਕ ਬਣ ਜਾਂਦੇ ਹਾਂ, ਨਵੇਂ ਹੋ ਜਾਂਦੇ ਹਾਂ। ਸੋ ਸਾਥੀਓ, ਅਸੀਂ ਮੁਹੱਬਤ ਦੀ ਰਾਹ ਨੂੰ ਅਪਣਾਈਏ, ਮੁਹੱਬਤ ਨੂੰ ਇਮਾਨ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ ਤਾਂ ਕਿ ਅਸੀਂ ਆਪਣੇ ਆਸਮਾਨੀ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰੀਏ। ਸੋ ਸਾਥੀਓ, ਫਿਲਮੋਨ ਦੇ ਖਤ ਵਿੱਚ ਅਸੀਂ ਪੌਲੁਸ ਰਸੂਲ ਦੀ ਮੁਹੱਬਤ ਨੂੰ ਤੇ ਫਿਲਮੋਨ ਦੀ ਮੁਹੱਬਤ ਨੂੰ ਪਾਉਂਦੇ ਹਾਂ, ਤੇ ਹਕੀਕਤ ਵਿੱਚ ਫਿਲਮੋਨ ਤੇ ਪੌਲੁਸ ਰਸੂਲ ਦੀ ਜ਼ਿੰਦਗੀ ਵਿੱਚ ਜਿਹੜੀ ਮੁਹੱਬਤ ਪਾਈ ਜਾਂਦੀ ਸੀ ਉਹ ਖੁਦਾ ਦੀ ਮੁਹੱਬਤ ਸੀ, ਕਿਉਂਕਿ ਇਹ ਖੁਦਾ ਦੇ ਲੋਕ, ਖੁਦਾ ਦੇ ਬੰਦੇ, ਖੁਦਾ ਦੇ ਨਾਲ ਜੁੜੇ ਹੋਏ ਸਨ। ਸੋ ਜਦੋਂ ਅਸੀਂ ਵੀ ਆਪਣਾ ਨਾਤਾ ਆਪਣਾ ਰਿਸ਼ਤਾ ਖੁਦਾ ਦੇ ਨਾਲ ਜੋੜੇ ਰੱਖਾਂਗੇ, ਖੁਦਾਵੰਦ ਸਾਨੂੰ ਬਰਕਤ ਦੇਗਾ, ਸਾਡੇ ਜ਼ਿੰਦਗੀਆਂ ਵਿੱਚ ਕੰਮ ਕਰੇਗਾ, ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਸਾਥੀਓ, ਫਿਲਮੋਨ ਦੇ ਖਤ ਵਿੱਚ ਅਸੀਂ ਰਸੂਲੀ ਇਸਲਾਮ ਦੁਆ ਪਾਉਂਦੇ ਹਾਂ, ਫਿਲਮੋਨ ਦੀ ਮੁਹੱਬਤ ਤੇ ਈਮਾਨ ਦੀ ਤਾਰੀਫ ਪਾਉਂਦੇ ਹਾਂ ਤੇ ਪੌਲੁਸ ਰਸੂਲ ਦਾ ਹੁਕਮ ਦੇਣ ਦੀ ਬਜਾਏ ਮੁਹੱਬਤ ਦੀ ਰਾਹ ਨੂੰ ਇਖਤਿਆਰ ਕਰਦੇ ਹੋਇਆਂ ਪਾਉਂਦੇ ਹਾਂ। ਉਨੇਸਿਮਸ ਦੀ ਤਬਦੀਲੀ ਤੇ ਨਵੀਂ ਪੈਦਾਇਸ਼ ਦਾ ਹਾਲ ਅਸੀਂ ਪਾਉਂਦੇ ਹਾਂ, ਦਰਖਾਸਤ ਪਾਉਂਦੇ ਹਾਂ, ਔਰ ਫਿਰ ਪੌਲੁਸ ਨੁਕਸਾਨ ਦਾ ਜ਼ਿੰਮਾ ਆਪਣੇ ਤੇ ਲੈਂਦਾ ਹੈ, ਫਿਰ ਅਸੀਂ ਠਹਿਰਨ ਦੇ ਲਈ ਜਗ੍ਹਾ ਦੀ ਤਿਆਰੀ ਦੇ ਲਈ ਅਸੀਂ ਵਾਜ਼ੇ ਹਦਾਇਤ ਇਸ ਖਤ ਵਿੱਚ ਪਾਉਂਦੇ ਹਾਂ, ਫਿਰ ਅਸੀਂ ਅਲਵਿਦਾਈ ਸਲਾਮ ਪਾਉਂਦੇ ਹਾਂ। ਸੋ ਸਾਥੀਓ, ਅਸੀਂ ਇਸ ਖਤ ਨੂੰ ਜ਼ਰੂਰ ਪੜ੍ਹੀਏ, ਇਹਦਾ ਮੁਤਾਲਾ ਕਰੀਏ, ਕਿਉਂਕਿ ਇਹਦੇ ਵਿੱਚ ਫਿਲਮੋਨ ਦਾ ਇਮਾਨ ਤੇ ਉਹਦੀ ਮੁਹੱਬਤ ਦਾ ਜ਼ਿਕਰ ਕੀਤਾ ਗਿਆ ਹੈ, ਉਨੇਸਿਮਸ ਦੇ ਲਈ ਦਰਖਾਸਤ ਜਿਹੜੀ ਕੀਤੀ ਗਈ ਪੌਲੁਸ ਰਸੂਲ ਦੇ ਵੱਲੋਂ ਉਹਦਾ ਜ਼ਿਕਰ ਕੀਤਾ ਗਿਆ ਹੈ। ਸੋ ਹਕੀਕਤ ਵਿੱਚ ਪੌਲੁਸ ਰਸੂਲ ਦੇ ਇਸ ਖਤ ਦੇ ਜ਼ਰੀਏ ਨਾਲ ਅਸੀਂ ਜਿਹੜਾ ਮਰਕਜ਼ੀ ਜਾਂ ਬੁਨਿਆਦੀ ਪੈਗਾਮ ਖਿਆਲ ਪਾਉਂਦੇ ਹਾਂ, ਉਹ ਆਏ ਕਿ ਅਸੀਂ ਮੇਲ ਮਿਲਾਪ ਕਰੀਏ ਤੇ ਮੁਹੱਬਤ ਦੀ ਰਾਹ ਨੂੰ ਅਪਣਾਈਏ। ਸੋ ਸਾਥੀਓ, ਬੇਸ਼ੱਕ ਪੌਲੁਸ ਰਸੂਲ ਨੇ ਇਹ ਖਤ ਕੈਦ ਦੀ ਹਾਲਤ ਵਿੱਚ ਫਿਲਾਮੋਨ ਨਾਮੀ ਇੱਕ ਸ਼ਖਸ ਨੂੰ ਸ਼ਖਸੀ ਦਰਖਾਸਤ ਦੇ ਤੌਰ 'ਤੇ ਲਿਖਿਆ। ਬੇਸ਼ੱਕ ਸਾਥੀਓ, ਇਸ ਖਤ ਦਾ ਤਾਲੁਕ ਦੋ ਲੋਕਾਂ ਦੇ ਨਾਲ ਹੈ, ਫਿਲਾਮੋਨ ਤੇ ਦੂਜਾ ਉਹਦਾ ਇੱਕ ਗੁਲਾਮ ਜਿਹਦਾ ਨਾਮ ਓਨੇਸਮੁਸ ਸੀ। ਪਰ ਸਾਥੀਓ, ਅਸੀਂ ਵੇਖਦੇ ਕਿ ਪਾਲੂਸ ਰਸੂਲ ਫਿਲਾਮੋਨ ਤੇ ਓਨੇਸਮੁਸ ਦੇ ਦਰਮਿਆਨ ਦੋਸਤੀ ਦਾ ਇੱਕ ਮਜ਼ਬੂਤ ਰਿਸ਼ਤਾ ਕਾਇਮ ਕਰਵਾਉਂਦਾ ਹੈ। ਖਾਦਮ ਹੋਣ ਦੇ ਨਾਤੇ ਨਾਲ ਅਸੀਂ ਵੇਖਦੇ ਕਿ ਉਹ ਮੁਹੱਬਤ ਦਾ, ਸੁਲਾਹ ਦਾ ਪੈਗਾਮ ਦਿੰਦਾ ਹੈ। ਆਓ ਅਸੀਂ ਵੀ ਇਸ ਪੈਗਾਮ ਨੂੰ ਈਮਾਨ ਦੇ ਨਾਲ ਕਬੂਲ ਕਰੀਏ। ਅਗਰ ਅਸੀਂ ਵੇਖਦੇ ਹਾਂ ਕਿ ਸਾਡਾ ਕੋਈ ਭਰਾ ਜਾਂ ਭੈਣ ਸਾਡੇ ਤੋਂ ਨਾਰਾਜ਼ ਹੈ, ਖਫਾ ਹੈ, ਸਾਥੀ ਅਸੀਂ ਉਹਨੂੰ ਮਨਾਈਏ, ਅਸੀਂ ਉਹਦੇ ਕੋਲ ਮਾਫ਼ੀ ਮੰਗੀਏ ਤੇ ਆਪਣੇ ਰਿਸ਼ਤੇ ਨੂੰ ਬਹਾਲ ਕਰੀਏ, ਖੁਦਾ ਦੀ ਖਿਦਮਤ ਮਿਲ ਜੁਲ ਕੇ ਕਰੀਏ, ਖੁਦਾਵੰਦ ਵਿੱਚ ਇੱਕ ਹੋ ਜਾਈਏ, ਮੁਹੱਬਤ ਦੀ ਰੂਹ ਨੂੰ, ਮਾਫ਼ੀ ਦੀ ਰੂਹ ਨੂੰ ਅਪਣਾਈਏ, ਤਾਂ ਕਿ ਖੁਦਾਵੰਦ ਸਾਡੇ ਜ਼ਿੰਦਗੀਆਂ ਵਿੱਚ ਇੱਜ਼ਤ ਜਲਾਲ ਪਾਏ। ਸੋ ਜਿਵੇਂ ਦੇ ਖੁਦਾ ਸਾਡੇ ਨਾਲ ਮੁਹੱਬਤ ਕਰਦਾ ਹੈ, ਅਸੀਂ ਵੀ ਦੂਜਿਆਂ ਦੇ ਨਾਲ ਉਸੇ ਤਰ੍ਹਾਂ ਦੀ ਮੁਹੱਬਤ ਕਰੀਏ, ਤਾਂ ਕਿ ਅਸੀਂ ਆਪਣੇ ਕਰਦਾਰ ਤੋਂ, ਆਪਣੇ ਚਾਲ ਚੱਲਣ ਤੋਂ ਜਾਣੇ ਜਾਈਏ ਕਿ ਅਸੀਂ ਖੁਦਾ ਦੇ ਹਾਂ। ਸੋ ਖੁਦਾਵੰਦ ਸਾਨੂੰ ਅੱਜ ਦੀਆਂ ਇਹਨਾਂ ਗੱਲਾਂ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾਏ। ਆਓ ਸਾਥੀਓ, ਅਸੀਂ ਦੁਆ ਕਰੀਏ ਕਿ ਖੁਦਾਵੰਦ ਸਾਡੇ ਜ਼ਿੰਦਗੀਆਂ ਵਿੱਚ, ਸਾਡੇ ਕਰਦਾਰ ਵਿੱਚ ਆਪਣੀ ਮੁਹੱਬਤ ਨੂੰ, ਆਪਣੇ ਪਿਆਰ ਨੂੰ ਪੈਦਾ ਕਰੇ, ਤਾਂ ਕਿ ਅਸੀਂ ਸਾਰਿਆਂ ਦੇ ਨਾਲ ਸੁਲਾ ਰੱਖਦੇ ਹੋਇਆਂ, ਮੁਹੱਬਤ ਕਰਦੇ ਹੋਇਆਂ ਖੁਦਾਵੰਦ ਦੇ ਨਾਮ ਨੂੰ ਜਲਾਲ ਦੇਈਏ ਅਤੇ ਉਹਦੇ ਕੋਲੋਂ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ ਇਸ ਕਲਾਮ ਦੇ ਲਈ। ਤੇਰਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ, ਤੇਰਾ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਅੱਜ ਅਸੀਂ ਤੇਰੇ ਅੱਗੇ ਦਰਖਾਸਤ ਕਰਦੇ ਹਾਂ ਕਿ ਤੂੰ ਸਾਡੇ ਜ਼ਿੰਦਗੀਆਂ ਵਿੱਚ, ਸਾਡੇ ਦਿਲਾਂ ਵਿੱਚ, ਸਾਡੇ ਕਰਦਾਰ ਵਿੱਚ ਆਪਣੀ ਮੁਹੱਬਤ ਨੂੰ ਪੈਦਾ ਕਰ, ਤਾਂ ਕਿ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰੀਏ, ਸੁਲਾਹ ਕਰੀਏ ਤੇ ਮਿਲਜੁਲ ਕੇ ਤੇਰੀ ਖਿਦਮਤ ਕਰੀਏ, ਇਬਾਦਤ ਕਰੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦਈਏ, ਤਾਂ ਕਿ ਅਸੀਂ ਤੇਰੇ ਕੋਲੋਂ ਬਰਕਤ ਬਰਕਤ ਪਾ ਸਕੀਏ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਆਪਣੇ ਵਾਅਦੇ ਦੇ ਮੁਤਾਬਿਕ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥਿਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥਿਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।